The path of knowledge is the way to Jannah. The path of knowledge is the way to Jannah. The path of knowledge is the way to Jannah.
الحمد لله رب العالمين والصلاة والسلام على سيد المرسلين أما بعد فأعوذ بالله من الشيطان الرجيم بسم الله الرحمن الرحيم الصلاة والسلام عليك يا رسول الله
الصلاة والسلام عليك يا رسول الله
وعلى آلك وأصحابك يا حبيب الله
وعلى آلك وأصحابك يا حبيب الله
الصلاة والسلام عليك يا نبي الله
الصلاة والسلام عليك يا نبي الله
وعلى آلك وأصحابك يا نور الله
وعلى آلك وأصحابك يا نور الله
الحمد لله عز وجل viewers of Madani channel, Eid Mubarak to you and all your family. May Allah Azza wa Jal keep showering His mercies upon you. Ab sabko Eid ka second day UK ke andar Mubarak ho. Alhamdulillah, we have our Muballighin with us today. Bilal Madani, MashaAllah, Irfan Madani, Faiz Rasool Bhai and Iftikhar Bhai. Their Madani pool, how they spend their Eids, inshallah. We'll start with the blessings of Durood-e-Pak. The beloved Rasool sallallahu alayhi wa sallam has said, whoever sends peace and blessings upon me, Allah Azza wa Jal showers mercies upon him. Sallu ala al-Habib, sallallahu ta'ala ala Muhammad, sallallahu alayhi wa sallam. We'll start with the recitation of Holy Quran. Fair Rasool by inshallah, tilawat Quran Pak bhi, and then after inshallah, a beautiful kalam as well, inshallah.
A'udhu billahi min ash-shaytanir rajim. بسم الله الرحمن الرحيم قل هو الله أحد الله الصمد لم يلد ولم يولد ولم يكن له كفوا أحد آمنت بالله صدق الله العظيم صل على نبينا صل على محمد صل على شفيعنا صل على محمد هم بھی
need
سے میں کہاں جاؤں نہ کوئی مجھ سا بے کس ہے
Part 2 Success Eid Special Transmission from Birmingham Studio, UK. MashaAllah, Bilal Shabir Bhai, Eid Mubarak to you. Your family, MashaAllah. How was your Eid anyway?
MashaAllah, it was very good. Alhamdulillah, very productive as well. We had the honor of performing Salatul Eid. And then straight away we went to the Qabristan. So Alhamdulillah, it was very productive. My younger brothers were with me as well. And we also told them what you should do at the graveyard, what to recite, mashallah. And so alhamdulillah, the morning was productive. After this, we went and visited family members, alhamdulillah. And one special thing about the blessed day of Eid, Sayyid Sahib, is that alhamdulillah, the family members who we don't normally get to see quite often, alhamdulillah, at the time of after the Eid Salah, we get to meet them, we get to speak to them, ask them how they are, mashallah, especially those who live quite far. And it's quite difficult for everybody to go and visit them. Alhamdulillah, it was a very good day, mashallah. And I pray that, alhamdulillah, that Allah blessed us with the month of Ramadan and allowed us with tawfiq to perform our salah, our taraweeh, our fast, that Allah subhanahu wa ta'ala accepts all of those worships. And according to His shan and His like, because truly our worships are weak, you know, we have a lot of mistakes and we have a lot of shortcomings within our own actions, and we place our hope within Allah subhanahu wa ta'ala's mercy. As Sayyidi Amir al-Sunnah just said, that we should not place trust on our own actions, rather our trust is within the mercy of Allah subhanahu wa ta'ala. Allah grants the tawfiq to us to offer salah, to pray, to remember Him azza wa jalla, to sing praises of His Prophet sallallahu alayhi wa sallam. So this is Allah's mercy and grace that we should be grateful for. So alhamdulillah, it's very productive.
Mashallah.
And I pray that we continue this. And this is today's topic, life after Eid, and how we should, inshallah, how should we live our life after Eid and really wait for the next Ramadan to come to give us another spiritual boost within our lives. So this is a beautiful thing. Today, unfortunately, dhikrullah is away from our lives. But unfortunately, and this is the blessing of having elders, Sayyid Sahib. You know, unfortunately, today people, youngsters, we disrespect our elders. But this is not the teaching of Islam. Islam says that we should honor and give reverence, respect to our elders, because there's a lot of wisdom in what they say. And this is one beautiful aspect, that her constant remembrance of Allah is a shining example and for many of us to take with us, and inshallah, preach this to the world, that do not waste your time on useless conversation, useless speech, joking and laughing way too often and way too much. Rather, instead of doing this, you should be reciting the dhikr of Allah before going to sleep. Look at good things. Look at the Quran. Look at the Kaaba Sharif. Look at Gumbad-e-Khazra. Sing the praises of the Prophet sallallahu alaihi wasallam. Recite La ilaha illallah, and inshallah you will see the benefits of this.
MashaAllah. As Prophet sallallahu alaihi wasallam already warned us as well. He's not amongst us who don't give respect to the elders. Can I iftikhar bhai? Badon ki jo respect nahi karta, jo choto pe shafqat nahi karta, wo humme se nahi hai. آقا علیہ الصلاۃ والسلام, یہ ہمیں ایک وارننگ ہے ہمارے لیے کہ وی ہیو ٹو رسپیکٹ آور ایلڈرس. لیکن انفارچونیٹلی ناؤ ڈیز عید کا سیزن ہو یا کوئی بھی سیزن ہو, رمضان کے اندر بھی دیکھا ہے کہ والدین بولتے ہیں بیٹا گھر میں نماز پڑھنا جا ہوگا تھا, جی میں اپنے دوستوں کے ساتھ جا رہا ہوں. خیر بہرحال افتخار بھائی سے کچھ باتیں کرتے ہیں. افتخار بھائی, عید مبارک ٹو یو فرسٹ آف آل.
الحمد للہ, عید از عید, الحمد للہ عز و جل. اسپینڈنگ ود دی فیملی, گین دی بلیسنگز. لائک یو مینشنڈ, اف یو لک ایٹ اور ایج از دوز برادرز دیٹ آر سٹنگ ہیئر, موسٹ واز ان اور middle age at the moment, where we alhamdulillah look, our youngsters look towards us now. So we've left that category where we used to look towards the elders to give us. Now we are given inshallah azza wa jalla, and then we have elders in our family that if we show honor and respect towards them, the youngsters are watching. So at the moment we're in a crucial part of our life where we are the ones that have to set the example for a lot of the people in the family, meaning the youngsters. So they see how we respect in the elders on the day of Eid. It's mentioned that when the food comes to you, first look to see that if there's any scholars elder around the table, any buzurg around the table. And when you teach this to the youngsters, because a lot of them are sitting around you after a long time, and you haven't seen them all yet, they've got a little bit taller, some have grown a bit of a moustache, some have voices changed, some look different, you haven't seen them for 3-4 months. Now they're around you, they're seeing you, and they're trying to gain some blessings from you, learn from you, have a little bit of time to enjoy that time with them before they go back to school, colleges, universities. So we're very fortunate. First of all, we spent our time with the community, those people we're at Tarawih with them. We got a chance, it's only twice a year you get a chance to hug them. You hug them, you congratulate them on the day of Eid, and then you have the time with your families. And then we've got another family, we've got extended family of Dawat-e-Islam, alhamdulillah, azza wa jal. And all these brothers, mashallah, azza wa jal, that are sending you messages, sending you texts.
Achha, nationally, these families have met, so zyada wo hota hai, protection zyada hoti hai.
So we've got this extended family from around the world, which are sending you Eid messages and congratulating you. So this is the beauty of Dawat-e-Islam, that we have our own families, we have our extended families that we can, alhamdulillah, share those moments, and then we have this fortunate that we are Madri channel as well, and we share alhamdulillah our feelings and share our experiences with the people that are watching at home as well.
Khaya gaya tha aapne us?
Too many things are coming.
Yesterday bhi bataya tha, disclose hui thi kuch cheeze. Bilal bhai aage chale gaye, lekin aapka kuch kya thoda sa
ji, the favorite thing that you know is going to be smooth.
Kya menu kya tha jo bhi tha
ji? There's pulao rice on there, there's samosa, there's spring rolls, there's kebabs.
انڈا بنانا نہیں آتا, یہ لٹرلی ایک واقعہ ہوا. یعنی گھر والے ان کو دوسروں کے سامنے, یہ دیکھو انڈا ایسے بنتا ہے, تم ربڑ کی طرح بنا دیتی ہو, اور یہ دیکھو یہ کیسے بنایا. اچھا دال ہوگی, یہ دیکھے دال ایسے بنتی. یعنی کہ ایک تو گھر والوں کو شکریہ ادا نہیں کرتے پورے رمضان, آپ سے پہلے اٹھنا بنانا, آپ کے اس پہ سحری بھی بنانا, افطاری بھی بنانا, آپ بھی کام کرتے ہیں سردی گرمی میں, اے سی میں اس میں, لیکن اس کو چولہے پہ کھڑا ہونا پڑتا ہے, یہ سارے معاملات ہیں. شکریہ ادا نہیں کیا ہوگا ہمیں پتا ہے, اللہ ماشاءاللہ جو ہے جن کو تھوڑا سا ایک مذہبی ماحول یا دعوت اسلامی آگے شکریہ ادا کرنا ہے, تو گھر والوں کا بھی کوئی شکریہ ادا کرتا ہے, کیوں نہیں کرتا بھائی؟ جو لوگوں کا شکریہ ادا نہیں کرتا وہ رب کا بھی شکر ادا نہیں کرتا ہے. تو میرے خیال میں رمضان گزر گیا ہوگا میجورٹی نے ابھی تک, اچھا عید پہ اتنی ساری بنائی ہوں گی, کمپلین وہی ہوگی کہ جو آپ کو نہیں یار اس کی چیز پسند آتی. وہ کہتے ہیں نا, وہ گھر کی مرغی دال برابر ہوتی ہے, اپنے گھر کی کوئی چیز پسند نہیں آئے گی, دوسرے کی ساری چیزیں پسند آ رہی ہوں گی. تو ایک میرا میسج یہ بھی ہے کہ سم فیملیز آر کریٹڈ ان ڈفرنٹ ویز, یاد رکھیں ڈفرنٹ ویز میں ہوتی ہیں, بٹ آر اسٹل ان ایوری ویئر ایز اے فیملی. کہیں بھی وہ فیملی ہوتی ہے, اپنی فیملی کو اپریشیٹ کرنا سیکھیں. ہم اپنی فیملی کو ڈیگریڈ کر رہے ہوتے ہیں اور دوسری چیزوں کو اپریشیٹ کر رہے ہوتے ہیں, یہ ٹھیک نہیں ہے. شکریہ بھی ادا کر دیں, کبھی گھر والوں کو ان کی پسند کی چیز لا کر دے دیں, بہت اچھا کھانا بنایا جزاک اللہ, آج تو کمال کر دیا آپ نے. ہر وقت تنقید کے, ہر وقت صحیح نہیں ہے تو دال ٹھیک نہیں تھی. تو انڈے کا تو لٹرلی ایک واقعہ, تم ربڑ کی طرح نا, ربڑ ہوتا ہے تم کھا تھوڑی سکتے ہو یار, انڈا انڈا ہوتا ہے, انڈا ربڑ تھوڑی بن جاتا ہے, اللہ انڈا ربڑ کی طرح بناتے ہیں. یہ ایک پرابلم.
ویری گڈ پوائنٹ شاہ صاحب دی مینشن از دی سسٹرز, دے پٹ ان ا لاٹ آف ٹائم, a lot of effort to make the food, prepare the food, and know This is the wrong thing to obviously look for faults in front of others when guests are there and you mention anything like that. Really, you should be thanking them, praising them. And live on Madhini Channel, I would like to thank my family.
MashaAllah.
Even Mardin, we would like to thank them for everything that they've done. And they prepared everything, my mom, my sisters, everybody that done these things.
Irfan Madhini, Amare Sade, MashaAllah. Irfan Bhai, Eid Mubarak to you as well.
MashaAllah. Bismillahir Rahmanir Rahim. Alhamdulillah. Wassalatu wassalamu ala Rasulillah. Jazakallah, tuhanu bhi bahut bahut Eid Mubarak aur mashallah Tarawih Ramadan Allah pak qubool farmaye Eid hasbe mamool Alhamdulillah azza wa jal koshish hai ki thi ke
har ek hasbe mamool alag alag hota hai to aap kabhi koi hasbe mamool thoda pata chalta hai hame
koi cheez routine ke mutabik hasbe mamool ghar wale to dur aur zyada koshish hai ki kyunki Alhamdulillah daawat islami di barkat na log kuch mohabbat kar de rahe ho jaan ke unhon nu acha lagega is waste ਵਰਨਾ ਸਾਨੂੰ ਇੱਕ ਨੇਕੀ ਦੀ ਦਾਵਤ ਵੀ ਹੁੰਦੀ ਹੈ ਸਾਡੇ ਦਸਾਂ ਵਿੱਚ ਕਿ ਅਲਹਮਦੁਲਿਲਾ ਅਜ਼ਾ ਵਜਲ ਜਿਹੜੇ ਲੋਕ ਸਾਨੂੰ ਮੁਹੱਬਤ ਕਰਦੇ ਨੇ ਉਹ ਦਾਵਤ ਦਿੰਦੇ ਨੇ ਫਿਰ ਉਹਨਾਂ ਨਾਲ ਬੈਠੀ ਦਾ ਦਿਲ ਜੋਈ ਹੁੰਦੀ ਹੈ ਅਸੀਂ ਦਾਵਤ ਇਸਲਾਮੀ 'ਚ ਐਪਰੀਸ਼ੀਏਟ ਕੀਤਾ ਜਾਂਦਾ ਕਿ ਇਹ ਚੀਜ਼ ਕਰਨੀ ਈਦ ਵਾਲੇ ਦਿਨ ਗੁਸਲ ਕਰਨਾ ਹੈ ਸੁਰਮਾ ਲਗਾਉਣਾ ਹੈ ਸੁਨਤਾਂ ਅਦਾ ਕਰਨੀਆਂ ਨੇ ਇਸੇ ਤਰ੍ਹਾਂ ਮੁਸਲਮਾਨਾਂ ਨਾਲ ਮੁਹੱਬਤ ਦਾ ਇਜ਼ਹਾਰ ਕਰਨਾ ਖੁਸ਼ੀ ਦਾ ਇਜ਼ਹਾਰ ਕਰਨਾ ਮੁਸਤਹਬ ਹੈ
ਸਹੀ
ਤਕੱਬਲ ਅੱਲਾਹ ਮਿੰਨਾ ਵ ਮਿੰਕੁਮ ਇਹ ਕਹਿਣਾ ਸਵਾਬਾ ਇਕਰਾਮ ਦਾ ਤਰੀਕਾ ਹੈ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਪਸੰਦ ਸੀ ਐਸਾ ਕਹਿ ਕੇ ਆਪਸ ਮੁਬਾਰਕਬਾਦ ਦੇਣਾ ਇਹ ਮੁਸਤਹਬ ਹੈ ਆਲਾ ਹਜ਼ਰਤ ਨੇ ਫਤਾਵਾ ਰਜ਼ਵੀਆ ਚ ਲਿਖਿਆ ਇਸੇ ਤਰ੍ਹਾਂ ਜਿਸ ਤਰ੍ਹਾਂ ਸਵੇਰ ਤੋਂ ਹੀ ਅਲਹਮਦੁਲਿਲਾ ਅਜ਼ਾ ਵਜਲ ਈਦ ਪੜਨ ਦੀ ਸਾਦਤ ਹਾਸਲ ਹੋਈ ਤੇ ਬੜਾ ਇੱਕ ਰੂਹਾਨੀ ਮਾਹੌਲ ਸੀ ਪਬਲਿਕ ਨੂੰ ਦੇਖ ਕੇ ਬੜਾ ਦਿਲ ਖੁਸ਼ ਹੋਇਆ ਮੁਸਲਮਾਨਾਂ ਦਾ ਜਜ਼ਬਾ ਖਾਸ ਹੋ ਤੇ ਸ਼ਾਹ ਸਾਹਿਬ ਬਿਲਕੁਲ ਚਾਰ ਈਦਾਂ ਸੀ ਔਰ ਬਿਲਕੁਲ ਪੈਕਡ ਅਲਹਮਦੁਲਿਲਾ ਇੱਕ ਦਿਲ ਖੁਸ਼ ਹੋ ਗਿਆ ਮਾਸ਼ਾਅੱਲਾ ਉਸ ਤੋਂ ਬਾਅਦ ਘਰ ਵਾਲਿਆਂ ਨਾਲ ਫੋਨ ਤੇ ਗੱਲ ਕੀਤੀ ਕਿਉਂਕਿ ਘਰ ਵਾਲੇ ਦੂਰ ਸਨ ਉਹਨਾਂ ਨੂੰ ਈਦ ਮੁਬਾਰਕ ਕਹੀ ਮਾਸ਼ਾਅੱਲਾ ਬੱਚੇ ਆਪਣੀ ਆਪਣੀਆਂ ਤਿਆਰੀਆਂ 'ਚ ਸੀ ਅਲਹਮਦੁਲਿਲਾ ਅਜ਼ਾ ਵਜਲ ਉਹਨਾਂ ਦੀ ਦਿਲਜੋਈ ਹੋਈ ਭੈਣਾਂ ਭਰਾਵਾਂ ਨਾਲ ਗੱਲ ਕੀਤੀ ਉਸ ਤੋਂ ਬਾਅਦ ਸਾਡੇ ਇੱਕ ਉਸਤਾਦ ਹੈ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀ ਉਹਨਾਂ ਦੀ ਦਾਵਤ ਕਬੂਲ ਕਰਕੇ ਉਹਨਾਂ ਲੈ ਗਏ ਸਾਦਤ ਹਾਸਲ ਹੋਈ ਅੱਛੀ ਇੰਜੋਏਬਲ ਈਦ ਸੀ ਮਾਸ਼ਾਅੱਲਾ ਖੁਸ਼ਗਵਾਰ ਗੁਜ਼ਰੀ ਔਰ ਜ਼ਾਹਿਰ ਹੈ ਫਿਰ ਸਾਰੇ ਦਿਨ ਦੀ ਗਹਿਮਾ ਗਹਿਮੀ ਥਕਾਵਟ ਤੇ ਨੀਂਦ ਵੀ ਇੱਕ ਲਾਜ਼ਮੀ ਜੁਜ਼ ਹੈ ਫਿਰ ਈਦ ਵਾਲੇ ਦਿਨ ਪਰਦੇਸੀਆਂ ਨੇ ਤੇ ਲਾਜ਼ਮੀ ਸੋਣਾ ਹੁੰਦਾ ਫਿਰ ਥੋੜ੍ਹੀ ਸੌਂ ਕੇ ਗੁਜ਼ਰੀ ਤੇ ਇੰਜ ਮਾਮੂਲ ਦੇ ਕੰਮਾਂ 'ਚ ਗੁਜ਼ਰੀ ਕੋਈ ਖਾਸ ਕੰਮ ਨਹੀਂ ਕੀਤਾ ਕਿਉਂਕਿ ਥਕਾਵਟ ਸੀ ਮੁਤਾਲਾ ਤਿਲਾਵਤ ਇਹਨਾਂ ਚੀਜ਼ਾਂ ਦੀ ਥੋੜ੍ਹੀ ਥੋੜ੍ਹੀ ਸਾਦਤ ਮਿਲੀ ਅੰਮੀ ਅੱਬੂ ਦੋਵੇਂ ਦੁਨੀਆਂ ਤੋਂ ਤਸ਼ਰੀਫ ਲੈ ਗਏ ਨੇ ਉਹਨਾਂ ਵਾਸਤੇ ਦੁਆ ਕੀਤੀ ਔਰ ਆਪਣੇ ਮਰਹੂਮ ਰਿਸ਼ਤੇਦਾਰਾਂ ਵਾਸਤੇ ਅਲਹਮਦੁਲਿਲਾ ਬਾਕੀ ਬਹੁਤ ਸਾਰੇ ਜਾਣਨ ਵਾਲੇ ਉਹਨਾਂ ਨਾਲ ਮੁਲਾਕਾਤ ਹੋਈ ਉਹਨਾਂ ਨੇ ਸਾਨੂੰ ਮੁਬਾਰਕਬਾਦ ਦਿੱਤੀ ਅਸੀਂ ਉਹਨਾਂ ਨੂੰ ਦਿੱਤੀ ਇਹ ਤਕਰੀਬਨ ਈਦ ਦੇ ਮਸ਼ਾਗਲ
ਨੇ
ਤੇ ਖਾਸ ਤੌਰ 'ਤੇ ਤੁਸੀਂ ਜਿਹੜੀ ਬੜੀ ਪਿਆਰੀ ਤਵੱਜੋ ਦਿਲਾਈ ਹੈ ਨਾ ਲੋਕੀ ਸਿਰਫ ਮੈਸੇਜ ਕਰ ਦਿੰਦੇ ਨੇ ਕਿ ਉਹਨਾਂ ਮਾਵਾਂ ਭੈਣਾਂ ਨੂੰ ਵੀ ਯਾਦ ਰੱਖੋ ਜਿਨ੍ਹਾਂ ਨੇ ਤੁਹਾਡੇ ਵਾਸਤੇ ਸਹਿਰੀਆਂ ਅਫਤਾਰੀਆਂ ਬਣਾਈਆਂ ਬਾਅਦ ਲੋਕ ਸਿਰਫ ਮੈਸੇਜ ਫਾਰਵਰਡ ਕਰ ਦਿੰਦੇ ਨੇ ਸਾਥ ਬੈਠੀ ਘਰ ਵਾਲੀ ਨੂੰ ਕਹਿੰਦੇ ਕੋਈ
ਨਹੀਂ ਸੁਣਦੇ ਵੀ ਨਹੀਂ ਹੋਗੇ ਮੈਸੇਜ ਮੈਂ ਕਿਹਾ
ਫਿਰ ਬੱਚੀਆਂ ਘਰ ਵਾਲੀਆਂ ਕਈਆਂ ਦੀਆਂ ਵਾਲਦਾ ਹਾਲਾਂਕਿ ਵਾਲਦਾ ਬੁੜੀ ਹੋ ਚੁੱਕੀ ਹੈ ਉਹ ਬਾਅਦ ਉਹ ਖੁਸ਼ੀ ਨਾਲ ਪੁਕਾਰੀ ਹੁੰਦੀ ਤੁਸੀਂ ਫੀਲ ਕੀਤਾ ਉਹਨਾਂ ਸ਼ਾਹ ਸਾਹਿਬ ਘਰ ਵਾਲੇ ਨੇ ਇੰਨੇ ਮੁਖਲਿਸੀ ਨਾਲ ਪਕਾਉਂਦੇ ਨੇ ਨਾ ਬਾਹਰੋਂ ਤੁਸੀਂ ਬਿਹਤਰੀਨ ਕਿਸਮ ਦੇ ਰੈਸਟੋਰੈਂਟ ਤੋਂ ਖਾਣਾ ਖਾਓ ਲੇਕਿਨ ਜਿਹੜੇ ਘਰ ਵਾਲਿਆਂ ਦੀ ਪਕਾਏ ਹੋਏ ਖਾਣੇ 'ਚ ਮਿਠਾਸ ਖਲੂਸ ਤੇ ਪਿਆਰ ਹੁੰਦਾ ਨਾ ਪੰਜਾਬੀ ਜੇ ਇੱਕ ਰਿਵਾਜ ਵੀ ਹੈ ਜਦੋਂ ਸਾਡੇ ਮਾਈਆਂ ਬੁੱਢੀਆਂ ਰੋਟੀ ਪਕਾਉਂਦੀਆਂ ਹੁੰਦੀਆਂ ਸੀ ਨਾ ਅਗਰ ਰੋਟੀ ਫੁੱਲ ਜਾਂਦੀ ਸੀ ਅਗਰ ਚ ਸ਼ਰਮ ਦੀ ਕੋਈ ਹੈਸੀਅਤ ਨਹੀਂ ਉਹ ਕਹਿੰਦੀ ਅੱਜ ਕਿਸੇ ਨੂੰ ਘਰ 'ਚ ਬਹੁਤ ਭੁੱਖ ਲੱਗੀ ਰੋਟੀ
ਪੱਛਾ
ਇੱਕ ਰਿਵਾਜ
ਪਿਆ ਜਿੱਤੀ ਫੁੱਲੇਗੀ ਉਤਨੀ ਭੁੱਖ
ਹਾਂ ਅਗਰ ਕਿਸੇ ਨੂੰ ਬੋਲਣਾ ਭੁੱਖ ਲੱਗੀ ਮਤਲਬ ਇਹ ਦੇਖੋ ਖਾਣਾ ਪਕਾਉਣ 'ਚ ਉਹਨਾਂ ਦੀ ਕਿਤਨੀ ਚਾਸ਼ਨੀ ਮੁਹੱਬਤ ਹੈ ਔਰ ਕਿਤਨਾ ਲਗਾਅ ਹੁੰਦਾ ਹੈ ਔਰ ਆਪਣੇ ਹੱਥ ਨਾਲ ਪਕਾ ਕੇ ਸਾਡਾ ਤਾਂ ਕਿਉਂਕਿ ਇਹ ਗਾਉਂ ਦਾ ਮਾਹੌਲ ਹੈ ਅਗਰ ਅਸੀਂ ਕਦੀ ਬਾਹਰੋਂ ਖਾਣਾ ਖਾ ਲਈਏ ਘਰ ਵਾਲੇ ਨਾਰਾਜ਼ ਹੋ ਜਾਂਦੇ ਅਸੀਂ ਕਾਹਦੇ ਵਾਸਤੇ ਹਾਂ ਅਸੀਂ ਪਕਾਉਣਾ ਸੀ ਆਪਣੇ ਨੂੰ ਇਨਸਲਟ ਫੀਲ ਕਰਦੇ ਨੇ ਕਿ ਅਸੀਂ ਘਰ ਦੇ ਖਾਣਾ ਪਕਾਉਣਾ ਸਾਡੀ ਜ਼ਿੰਮੇਵਾਰੀ
ਹੈ ਇਹ ਤਾਂ ਅਦਰ ਵੇ ਰਾਉਂਡ ਹੈ ਯਾ ਵਾਲੇ ਕਹਿੰਦੇ ਮੈਂ ਹੀ ਬਣਾਤੀ ਨੂੰ ਬਾਹਰ ਸੇ ਵੀ ਖਾ ਲਿਆ ਕਰੋ ਕਭੀ
ਮਾਸ਼ਾਅੱਲਾ ਅਕਸਰ ਐਸੀਆਂ ਹੁੰਦੀਆਂ ਸਾਡੀਆਂ ਇਸਲਾਮੀ ਪਹਿਲਾਂ
ਮਾਸ਼ਾਅੱਲਾ ਅੱਛੀ ਤਬੀਅਤ ਹੈ ਕਸਰਤ ਹੈ ਸਭ
ਕੁਝ ਬਿਹਾਈਂਡ ਦ ਸੀਨ ਬੰਦੇ ਹੁੰਦੇ ਨੇ ਲੇਕਿਨ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਬਹੁਤ ਘੱਟ ਕਰਨੇ ਆ ਕਰਨਾ ਚਾਹੀਦਾ ਹਰ ਰੋਜ਼ ਹੀ ਕਰਨਾ ਚਾਹੀਦਾ ਕਦੀ ਕਦੀ ਇਹਦੇ ਮੌਕਿਆਂ ਤੇ ਈਦ ਤੇ ਸਹਿਰੀ ਇਫਤਾਰੀ 'ਚ ਨਹੀਂ ਰੋਜ਼ ਹੀ ਕਰਨਾ ਚਾਹੀਦਾ ਤਾਂ ਕਿ ਉਹ ਹੌਸਲੇ ਨਾਲ ਅੱਛੇ ਅੰਦਾਜ਼ ਨਾਲ ਉਹਨਾਂ ਦੀ ਦਿਲ ਜੋਈ ਹੋਏ ਤੇ ਮਾਸ਼ਾਅੱਲਾ ਇਸ ਤਰ੍ਹਾਂ ਮੁਹੱਬਤ ਵੱਧਦੀ ਅਗਰ ਜੇ ਅਸੀਂ ਵੀ ਕਈ ਐਸੇ ਕੰਮ ਕਰੀਦੇ ਨੇ ਉਹ ਸਾਨੂੰ ਐਪਰੀਸ਼ੀਏਟ ਕਰਦੇ ਨੇ ਮਾਸ਼ਾਅੱਲਾ ਅਗਰ ਤੁਸੀਂ ਪਸੀਨੇ ਬਹਾ ਕੇ ਬੱਚਿਆਂ ਵਾਸਤੇ ਕਮਾਉਂਦੇ ਹੋ ਉਹ ਰੋਜ਼ਾਨਾ ਐਸਾ ਕਹਿੰਦੇ ਨੇ ਬੰਦੇ ਦਾ ਕਿੰਨਾ ਹੌਸਲਾ ਵੱਧ ਜਾਂਦਾ ਹੈ ਅਲਹਮਦੁਲਿਲਾ ਅਲੱਗ ਹੈ ਸਾਡੀ ਇੱਥੇ ਜ਼ਿੰਮੇਵਾਰੀ ਘਰ ਵਾਲੇ ਨੇ ਜਿਹੜੇ ਇਸ ਤਰ੍ਹਾਂ ਦੇਖੋ ਜ਼ਿੰਦਗੀ ਹੈ ਨਾ ਇਹ ਮੀਆਂ ਬੀਵੀ ਹੁੰਦੇ ਨੇ ਗਾੜੀ ਦੇ ਦੋ ਪਹੀਏ ਹੁੰਦੇ ਨੇ ਅਗਰ ਅਸੀਂ ਦੂਸਰੇ ਦੀ ਤਾਰੀਫ ਕਰਾਂਗੇ ਦਿਲਜੋਈ ਕਰਾਂਗੇ ਔਰ ਬੱਚਿਆਂ ਦੀ ਅੰਮੀ ਦੀ ਤਬੀਅਤ ਠੀਕ ਨਹੀਂ ਤੁਸੀਂ ਖੁਦ ਉੱਠ ਕੇ ਚਾਹ ਬਣਾ ਲਓ ਤੁਹਾਨੂੰ ਕੁਕਿੰਗ ਵੀ ਹੌਲੀ ਹੌਲੀ ਆ ਜਾਏਗੀ ਥੋੜਾ ਪਕਾਉਣ ਦਾ ਤਰੀਕਾ ਸਿੱਖੋ ਇਹ ਹਾਲਾਂਕਿ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਕਾਇਨਾਤ ਦੇ ਸਰਦਾਰ ਨੇ ਉਹ ਖੁਦ ਇਹ ਕੰਮ ਕਰਕੇ ਉਹਨਾਂ ਨੇ ਸਾਨੂੰ ਤਾਲੀਮ ਦਿੱਤੀ ਹੈ ਕਿ ਘਰ ਦੇ ਕੰਮ ਕਰ ਲੈਣਾ ਕੋਈ ਹਾਰ ਨਹੀਂ ਇਹਦੇ ਨਾਲ ਘਰ ਵਾਲਿਆਂ ਦੀ ਦਿਲਜੋਈ ਹੁੰਦੀ ਹੈ ਔਰ ਨਬੀ ਪਾਕ ਦਾ ਮੁਹੱਬਤ ਦਾ ਕਿਹੜਾ ਅੰਦਾਜ਼ ਇੱਕ ਤੇ ਖਾਣਾ ਪਕਾਉਣਾ ਦੂਸਰਾ ਘਰ ਵਾਲਿਆਂ ਨਾਲ ਮਿਲ ਕੇ ਬੈਠ ਕੇ ਖਾਣਾ ਇਹਦੇ ਨਾਲ ਅੱਲਾਹ ਪਾਕ ਬੰਦੇ ਨੂੰ ਰਹਿਮਤ ਦੀ ਨਿਗਾਹ ਨਾਲ ਦੇਖਦਾ ਜਿਹੜਾ ਬੰਦਾ ਆਪਣੇ ਘਰ ਵਾਲਿਆਂ ਦੇ ਨਾਲ ਮਿਲ ਕੇ ਦਸਤਰਖਾਨ ਤੇ ਖਾਣਾ ਖਾ ਰਿਹਾ ਹੁੰਦਾ ਇਸ ਵਾਸਤੇ ਖਾਣਾ ਖਾਂਦੇ ਹੋਇਆ ਜਦੋਂ ਮੈਂ ਖੁਦ ਵੀ ਅੱਬਾ ਬਣ ਚੁੱਕਿਆ ਸੀ ਮੇਰੀ ਇੱਕ ਬੱਚੀ ਵੀ ਸੀ ਉਸ ਟਾਈਮ ਮੇਰੇ ਵਾਲਿਦ ਸਾਹਿਬ ਹੁੰਦੇ ਸੀ ਉਹ ਖਾਣਾ ਖਾ ਰਹੇ ਨੇ ਮੈਂ ਜਾਮੇ ਤੋਂ ਘਰ ਗਿਆ ਵਾਂ ਉਹ ਖਾਣਾ ਅਸੀਂ ਇਕੱਠੇ ਖਾਣ ਦਾ ਰਿਵਾਜ਼ ਹੈ ਤੇ ਵਾਲਦ ਸਾਹਿਬ ਕਹਿ ਰਹੇ ਬੋਟੀ ਵੀ ਖਾ ਲਿਆ ਕਰ, ਤੂੰ ਫਿਰ ਕਿੰਨਾ ਮਾੜਾ ਹੋ ਗਿਆ, ਇਹ ਖਾਇਆ ਕਰ, ਤੂੰ ਪੀਆ ਕਰ। ਤੇ ਮੈਨੂੰ ਬੜੀ ਇਮੋਸ਼ਨਲ ਫੀਲ ਹੋਇਆ ਕਿ ਮੇਰਾ ਅੱਬਾ ਜੀ ਦਾਦਾ ਬਣ ਗਏ ਨੇ, ਫਿਰ ਵੀ ਮੇਰੀ ਇੰਨੀ ਫਿਕਰ ਕਰ ਰਹੇ ਨੇ ਕਿ ਤੂੰ ਖਾਇਆ ਕਰ। ਹਾਲਾਂਕਿ ਵੇਖੋ ਵਾਲਦੈਨ ਹੁੰਦੇ ਨੇ ਨਾ, ਇਹਨਾਂ ਦਾ ਕਨੈਕਸ਼ਨ ਆਪਣੀ ਔਲਾਦ ਨਾਲ ਇੰਨਾ ਹੀ ਰਹਿੰਦਾ, ਭਾਵੇਂ ਖੁਦ ਖੁਦ ਵਾਲਦੈਨ ਬਣ ਜਾਣ। ਇਹ ਮੁਹੱਬਤ ਹੁੰਦੀ ਹੈ ਨਾ, ਅਸੀਂ ਫੀਲ ਨਹੀਂ ਕਰਦੇ, ਜਦੋਂ ਖੁਦ ਅਸੀਂ ਵਾਲਦੈਨ ਬਣਦੇ ਹਾਂ ਨਾ ਫਿਰ ਪਤਾ ਲੱਗਦਾ, ਜਾਂ ਮਾਂ ਬਾਪ ਚਲੇ ਜਾਣ ਤੇ ਫਿਰ ਸਾਨੂੰ ਮਹਿਸੂਸ ਹੁੰਦਾ। ਇਸ ਵਾਸਤੇ ਸਾਨੂੰ ਵਾਲਦੈਨ ਦੀ ਕਦਰ ਕਰਨੀ ਚਾਹੀਦੀ ਹੈ, ਘਰ ਵਾਲਿਆਂ ਦੀ ਕਦਰ ਕਰਨੀ ਚਾਹੀਦੀ, ਬੇਟੀਆਂ ਨੇ, ਭੈਣਾਂ ਨੇ, ਉਹ ਜਿਹੜੀ ਸਾਡੀ ਖਿਦਮਤ ਕਰਨ, ਉਹਨਾਂ ਨੂੰ ਤਾਰੀਫ ਕਰਨੀ ਚਾਹੀਦੀ। ਜਿਸ ਤਰ੍ਹਾਂ ਕਿ ਮਸ਼ਹੂਰ ਹਦੀਸ ਆਖਰ ਤੇ ਸੁਣਾਵਾਂਗਾ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ, ਮਨ ਲਮ ਯਸ਼ਕੁਰਿ ਨਾਸਾ ਲਮ ਯਸ਼ਕੁਰਿਲਾਹ। ਜੋ ਬੰਦਿਆਂ ਦਾ ਸ਼ੁਕਰ ਗੁਜ਼ਾਰ ਨਹੀਂ ਨਾ ਹੁੰਦਾ, ਉਹਨੇ ਅੱਲਾਹ ਦਾ ਵੀ ਸ਼ੁਕਰੀਆ ਅਦਾ ਨਹੀਂ ਕੀਤਾ। ਇਸ ਵਾਸਤੇ ਬੰਦਿਆਂ ਨੂੰ ਐਪਰੀਸ਼ੀਏਟ ਕਰਨਾ, ਖਾਲੀ ਕਹਿਣਾ ਕਿ ਉਹਨਾਂ ਜਜ਼ਾਕ ਅੱਲਾਹ, ਤੁਹਾਡੀ ਵਜ੍ਹਾ ਤੋਂ ਸਾਡੇ ਘਰ ਦੀ ਰੌਣਕ ਹੈ, ਇਹਨਾਂ 'ਚ ਕੀ ਹੋ ਜਾਏਗਾ, ਦਿਲ ਜੋਈ ਹੋਏਗੀ। ਸਵਾਸ਼ਾਲਾ,
ਦੀਜ਼ ਆਰ ਦਾ ਗੇਟ ਸੈਕਰੀਫਾਈਸਿਸ ਆਫ ਆਵਰ ਸਕਾਲਰਸ ਮਾਸ਼ਾਲਾ, ਸਪੈਸ਼ਲੀ ਇਨ ਦਾਵਤ ਇਸਲਾਮੀ, ਦੇ ਫੈਮਲੀਜ਼ ਇਨ ਡਿਫਰੈਂਟ ਕੰਟਰੀ, ਬਟ ਬਿਕੋਜ਼ ਆਫ ਟੂ ਸਪਰੈਡ ਦਾ ਦੀਨ ਇਸਲਾਮ, ਬਿਕੋਜ਼ ਆਫ ਟੂ ਸਪਰੈਡ ਦਾ ਸੁਨਨਾ ਆਫ ਦਾ ਪ੍ਰੋਫਿਟ ਸੱਲੱਲਾਹੁ ਅਲੈਹਿ ਵਸੱਲਮ, ਦੀਨ ਕੁਰਬਾਨੀ ਸੇ ਹੀ ਫੈਲਾ ਹੈ। ਹਮ ਥੋੜੀ ਸੀ ਦੇਰ ਕੇ ਲੀਏ ਕਹੀਂ ਜਾਏ ਤੋ ਯਾਰ ਟੈਨਸ਼ਨ ਮੇ ਆ ਜਾਤੇ ਹੈ ਕਿ ਯੇ ਆਏ ਇਸ ਲੀਏ ਕਿ ਯਹਾਂ ਪੇ ਜਾਮੀਅਤੁਲ ਮਦੀਨਾ ਅਲਹਮਦੁਲਿਲਾਹ ਅਜ਼ਾ ਵਜਲ ਯਹਾਂ ਪੇ ਜੋ ਹੈ ਪਹਿਲੇ ਖੁਦ ਫਾਰਿਗ ਹੋਏ, ਅਬ ਮਾਸ਼ਾਅੱਲਾ ਜੋ ਹੈ ਲੋਗੋਂ ਕੋ ਆਲਿਮ ਬਣਾ ਰਹੇ ਹੈ, ਔਰ ਵੀ ਯਹਾਂ ਸੇ ਦੂਸਰੇ ਮੁਲਕੋਂ ਮੇ ਜਾ ਕਰ ਜੋ ਹਮਾਰੇ ਯਹਾਂ ਸੇ ਜੋ ਹੈ ਸਕਾਲਰ ਬਣ ਰਹੇ ਹੈ, ਆਸਟ੍ਰੇਲੀਆ ਕੇ ਅੰਦਰ, ਕੈਨੇਡਾ ਕੇ ਅੰਦਰ, ਸਪੇਨ ਕੇ ਅੰਦਰ, ਇਟਲੀ ਕੇ ਅੰਦਰ, ਵਹਾਂ ਪੇ ਜੋ ਜਾਮੀਅਤੁਲ ਮਦੀਨਾ ਓਪਨ ਹੋਏ ਹੈ, ਦੇ ਦਾ ਪ੍ਰੋਡਕਸ਼ਨ ਔਫ ਫਰਮ ਦਾ ਯੂ ਕੇ ਸਕਾਲਰ ਅਲਹਮਦੁਲਿਲਾਹ ਅਜ਼ਾ ਵਜਲ ਜਾਮੀਅਤੁਲ ਮਦੀਨਾ। ਬਹਰਹਾਲ ਇੱਕ ਪੈਕੇਜ ਹੈ ਔਰ ਉਸਕੋ ਲੇਤੇ ਹੈ ਕਨੀਜ਼ ਫਾਤਮਾ ਕਾ, ਔਰ ਫਿਰ ਇਨਸ਼ਾਅੱਲਾ ਕੁਛ ਸਵਿਚਿੰਗ ਹੋਗੀ ਹਮਾਰੇ ਮੁਬੱਲਿਗੀਨ ਕੀ ਤਰਫ, ਆਈਏ ਦੇਖਤੇ ਹੈਂ ਇਨਸ਼ਾਅੱਲਾ।
Kaniz Fatima, good girl, Kaniz good Fatima, girl. Everyone loves her. She is truthful. She stops the wrong and enjoys the right. Everyone loves her. She is truthful. She stops the wrong and enjoys the right.
Oh wow, what is this? Where are these dolls coming from?
Allahu Akbar, 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 Allahu Akbar. Ameen.
Sister, what were you reciting on the tasbih?
Raika, after offering every salah, I recite Tasbih-e-Fatima.
Tasbih-e-Fatima? Sister, what is that?
Subhanallah, Alhamdulillah, and Allahu Akbar. Reciting these is called Tasbih-e-Fatima.
Sister, how many times are we meant to read it?
Raika, in Tasbih-e-Fatima, Subhanallah is recited 33 times, Alhamdulillah is also recited 33 times, and Allahu Akbar is recited 34 times. It is that Tasbih which the final messenger of Allah, Sallallahu Alaihi Wa Alihi Wasallam, gave to his beloved daughter, Hazrat Fatima radiallahu anha, to recite, and said to her that, this tasbih is better for you than a maid servant. Meaning that, this tasbih will remove all your tiredness and you will perform all your chores yourself.
If I read this tasbih as well, will I not feel tired as well? Because I also go to school, I go tuition, and do all my homework. And then I also do all the chores you and mom tell me to. So I also get very tired.
Then Raika, you should also recite it. This is absolutely wonderful. This will be very beneficial for you.
Subhanallah! Can I read it right now?
Why not, Raika? You can certainly recite it. However, it is more superior to recite this tasbih after every salah. There you go. Offer salah and then sit down respectfully and recite it. And after you finish, fold up the prayer mat and make sure to put it back where it goes so that mum can get it from there easily if she wants to offer her salah.
Okay, sis. Jazakillahu khaira. Subhanallah. Subhanallah. Subhanallah.
Subhanallah.
Subhanallah. Subhanallah. Subhanallah, 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 Alhamdulillah, 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 Alhamdulillah. Allahu Akbar, 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 Allahu Akbar. Oh no! What have I done?
Rika!
Yes, sis?
Come downstairs quickly and have your milk.
Coming! Stop! Why are you running away?
Slowly, Rika, you'll fall down. Rika!
Sis!
You see, Rika, you fall down. Did you get hurt too much?
No, sis, I'm fine. Not hurt. Ouch!
You see, you got hurt. How many times have I explained you to walk slowly and make sure that you come down the stairs very carefully and say Subhanallah whilst coming down and keep reciting Allahu Akbar when you go up the stairs. Remember this. Come and sit down here. Let me go and grab you some more milk and medicine. Your pain will be relieved, inshallah.
It's fine, just give me the milk.
Rika? Rika, this is very bad. Firstly, you picked up the glass with the left hand and drank it with the left hand, which is against the sunnah. We should make sure that we eat and drink everything with our right hand, and we should make sure that we give and take everything with our right hand. Secondly, before drinking the milk, neither did you read Bismillah nor the dua which is recited before drinking the milk. What are you saying? Are you asking about the dua? This is the dua of drinking milk. Allahumma barik lana fihi wa zidna minhu. O Allah Almighty, for us, place blessings in it and grant us even more. Rika, what's wrong with you? Normally, you don't stay quiet. And now, why are you just doing Why aren't you saying anything? You've got something in your mouth, isn't it? Rika, you shouldn't be lying. You know that, don't you? How bad and evil it is to lie. Who is it? 1 minute, I'm just coming. Just stay here, I'll be right back.
Thank God I'm safe. I would be in trouble if sister found out about it. She would have been very upset.
Rika, didn't I tell you to wait for me downstairs? It is very, very bad if you don't listen to your elders. And hold on, what are you hiding in your mouth?
I was hiding this from you.
What is this?
Sister, it's bead of the tasbih.
How did it come out?
Not only this. All of them broke and fell out.
Allah! Rika, what have you done? You broke the tasbih.
I didn't break it, it just broke. And all the beads fell out of it. This one fell in the glass of milk. That's why I couldn't speak downstairs, because I was hiding this bead inside my mouth.
Oh-ho! So it means that you had that bead in your mouth whilst drinking the milk. Rika, Allah forbid, if this bead got stuck in your throat, or if it got stuck while you breathed from, then do you even know what trouble you would be in? Rika, always remember, children should never play with having the beads of a tasbih, or any kind of coin, or with any dangerous thing in their mouth. If it gets stuck in the throat, it can also be dangerous for one's life. Do you understand?
Yes, I understood now. Inshallah, I would never do this ever again.
Jazakillahu khaira. May Allah Almighty enable you to act upon what you have just said. Ameen, summa ameen.
Kaniz Fatima, good girl.
Kaniz
good
Fatima. Kaniz Fatima bhi kamal ke madni phool deti hain. Many, many madni pearls in there, just in one clip. Chale, inshallah. Ji, kalam suna de koi. Fazlis par.
صلوا على الحبيب صلى الله تعالى على محمد صلى الله تعالى عليه وسلم
پل سے اتارو راہ گزر کو خبر نہ ہو پل سے اتارو راہ گزر کو خبر نہ ہو ہی کے خیر بشر کو خبر نہ ہو جبریل پر بچھائے تو پر کو خبر نہ ہو
today's life after Eid. And you know, alhamdulillah, Ramadan actually taught us a lot of things about ourselves, that we can stay up in the night and worship Allah. And even if we do rest after Isha and we wake up for Sahri, Allah has given us this realization through the month of Ramadan that we can do this, that the Muslim's willpower is very strong. He can do this. But unfortunately, today we already, you can say, we knock ourselves out at the first round. We don't give ourselves the chance to try and fight our nafs and our ego and the shaitan. So Ramadan taught us that we can give time to reciting the Holy Quran. And how much attachment is the Quran? I mean, the Sunnat gave us such a beautiful goal and target to read the Quran 3 times in the month of Ramadan. Those who could not do so, then 2, then twice. And then those who cannot even do twice, then at least do it once. And alhamdulillah, many, many viewers of Madani channel were able to understand that they do have the ability to recite the Quran. They can give time. And this is what it means, that the month of Ramadan is such a blessed month that if we truly knew the value of it, we would wish that Ramadan was all year round.
All year round.
Because the amount of strength that we have, actually as Muslims, the amount of power that is within Allahu Akbar, La ilaha illallah, reciting a kalima, doing the dhikr of Allah, there's so much power, so much sukoon, that you can go to every other worldly type of relaxation method and, you know, all of these things that people use today. But you will never find the same that you find within salah. When your forehead goes upon the ground, and you are in the state of complete submission in the court of Allah, there is no better feeling in the world than this. No matter where you are in the world, no matter what state you may be in, when a person performs wudu, he finds peace within his body. He finds coolness in his body. And then when he performs sajda, when he reads his salah, there is this amount of peace itself which cannot be put into words. The ulama actually mentioned that, you know, people try to understand everything through their mind today. There's actually 2 types of knowledges. That one which is accessible through the mind. There's another type of knowledge which is known as ilmul hal. That a person actually experiences these things within his life, and then he comes to the conclusion that this is the right path. That I completely find peace. Another thing is our recitation of Durood-e Pak on top of the other adhkar that we recite. And then the way that we are compassionate and loving to our family members. Because again, in outside of Ramadan, we're fighting 2 enemies. The nafs, which is our ego, as well as the shaitan. When you take one out of the equation, you see how much strength we have. But what is the best way to fight against shaitan? Is to seek protection in Allah. We say, A'udhu billahi minash shaitanir rajim. That means, oh Allah, I seek your protection. I seek protection in you from the accursed shaitan, the accursed devil. So, how many of us are reciting A'udhu billahi minash shaitanir rajim throughout the day? Those who feel angry, You know, quite often, this is something which has been mentioned by the Sufi Kiram, that you should increase in ta'awudh. You should increase in la hawla wa la quwwata illa billah. You should increase in reciting these words. Ya Allahu, Ya Rahmanu, Ya Rahimu. These are very powerful awrad. So the point I wanted to just reflect and give the viewers of Madni Channel a point to kind of really ponder over that how we are to spend the days outside of the month of Ramadan after Eid. We have the ability. The ability is within you and me. But it's just whether we are going to have this mindset. So the first thing, we have the ability. The second thing, Sayyid Saab, is that adopting good company. This is so overlooked and underrated that this is actually what changes many people's lives. And a famous example we can take are the brothers who sit i'tikaf without Islam. The amount of change that they see just within 10 days, they actually do not even wish to leave the masjid. In their hearts and mind, they wish that we can just stay here and learn more about the deen. Alhamdulillah, in Faizan Minna Stetchford, they had different sessions planned out. Points upon Aqeedah, where our Al-Madinis, our scholars, were teaching upon Aqeedah, were teaching about Fiqh, were teaching on other matters of the religion. And if you know, ta'asurat and the views of the brothers who were actually participating in the i'tikaf, then the sunnah i'tikaf within Da'at Islami, you know, even the views of Madni Channel will be able to know how much impact there is when you have good company. This is why there's a famous Arabic saying, As-suhbatu mu'athira. The companionship has its effect. Whether that company be good or bad, it will take place. If a person sits in the company of evil, bad people who have wrong mindsets, he will become like that. And when a person adopts good company, then he does become good.
Yeah.
So we have to understand that we have the power to do this after Eid. Mm. We have this within us. And the best step is to attach yourself with that environment, which will keep you grounded, and which will keep you motivated throughout the year. So then when the next time Ramadan comes, inshallah, and we're blessed by Allah to meet this month of Ramadan, we are even more prepared.
Subhanallah.
And this is something, Sayyid Saab, that inshallah, if we take this on board and we attach ourselves to Dawat Islami, the weekly ijtima'at, every Thursday, leave everything else to one side. Every Thursday after Salatul Maghrib, approximately 8 p.m. within the timing of the UK, we have our weekly sunnah inspiring ijtima. And this is a beautiful time. 1 hour, 1 hour, 30 minutes, alhamdulillah, where we can give time and seek knowledge of the deen. We have our weekly Madni Mudhakra, Madni Channel. And how many of us, unfortunately, today are not watching Madni Channel on a regular basis, especially when Amir al-Sunnati is live, the founder of Da'at Islami, and he's answering questions on every Saturday. So Sayyid Saab, alhamdulillah, the more and more I will speak about Da'at Islami, the more less and the more injustice we will be doing, because we are only giving the view to people about our understanding. You can only understand Da'at Islami when you come into Da'at Islami. Sorry. And you sit with the ulama, when you sit with the al-Madinis, when you sit at the feet of Amir al-Sunnat, and then you understand what it means to be a true Muslim and a lover of the Prophet sallallahu alaihi wasallam.
Beautiful Madni pool. Many, many things can be taken from this. The life after Eid, if you want to get the istiqamat on the good deeds, then have a touch with the good people. Ek aise atmosphere ke saath aap, aise surrounding ke saath aap ho jaye ki nekiyan karna aapke liye easy ho jaye. Hamasha inshallah Irfan Madni ke kuch Madni phool lete hain, phir inshallah hamare kuch aur muballighin bhi aayenge. Ji Irfan bhai, kya farma?
Ji shasa mashallah, Bilal bhai ne badi pyari cheezan nu touch kita. Main mazid inna kuch cheezan add karanga ki Ramzan Sharif vich assi dekhne ke sada dushman, jinu Quran Pak ne sada dushman qarar ditta hai, oh ji qaid kar ditta janda hai. ਇਹਦੇ ਸਾਨੂੰ ਰੀਅਲਾਈਜ਼ ਕਰਨਾ ਚਾਹੀਦਾ ਕਿ ਜਿਹੜੇ ਪਹਿਲੇ ਸਾਡੇ ਬਹਾਨੇ ਸੀ, ਉਹ ਜੀ ਸ਼ੈਤਾਨ ਮੈਨੂੰ ਫਜਰ ਟਾਈਮ ਉੱਠਾ ਨਹੀਂ ਦਿੰਦਾ, ਸ਼ੈਤਾਨ ਮੈਨੂੰ ਇਹ ਕੰਮ ਕਰਾ ਲੈਂਦਾ, ਇਹ ਜੀ ਸ਼ੈਤਾਨ ਸ਼ੈਤਾਨ ਸ਼ੈਤਾਨ. ਹੁਣ ਸ਼ੈਤਾਨ ਕੈਦ ਸੀ ਆਇਆ, ਮੇਰੇ ਨਫਸ ਉੱਤੇ ਕਿੰਨਾ ਕੰਟਰੋਲ ਸੀ ਇਹ ਸਾਨੂੰ ਪਤਾ ਲੱਗ ਗਿਆ ਹੋਏਗਾ ਕਿ ਅਸੀਂ ਕਿੰਨੇ ਕੁ ਨਫਸ ਦੇ ਖਿਲਾਫ, ਉਹਦੀਆਂ ਖਾਹਿਸ਼ਾਂ ਦੇ ਖਿਲਾਫ ਕਾਮਯਾਬ ਹਾਂ. ਹੁਣ ਕਿਉਂਕਿ ਸ਼ੈਤਾਨ ਜਿਹੜਾ ਸਾਡਾ ਦੁਸ਼ਮਣ ਹੈ ਉਹ ਵੀ ਆਜ਼ਾਦ ਹੋ ਚੁੱਕਿਆ, ਤੁਹਾਨੂੰ ਪਤਾ ਜਦੋਂ ਦੁਸ਼ਮਣ ਦੀ ਤਾਦਾਦ ਜ਼ਿਆਦਾ ਹੋ ਜਾਂਦੀ ਹੈ, ਸਾਨੂੰ ਵੀ ਫਿਰ ਜ਼ਿਆਦਾ ਫੋਰਸ ਨਾਲ ਉਹਦਾ ਮੁਕਾਬਲਾ ਕਰਨਾ ਪੈਂਦਾ. ਇਸ ਵਾਸਤੇ ਹੁਣ ਰਮਜ਼ਾਨ ਜਿਸ ਤਰ੍ਹਾਂ ਹੀ ਚਲਾ ਗਿਆ, ਤਸ਼ਰੀਫ ਲੈ ਗਿਆ, ਅੱਲਾਹ ਕਰੇ ਜ਼ਿੰਦਗੀ ਸਾਨੂੰ ਹੋਰ ਰਮਜ਼ਾਨ ਵੀ ਨਸੀਬ ਹੋਣ, ਹੁਣ ਸਾਨੂੰ ਜ਼ਿਆਦਾ ਹੋਰ ਹਿੰਮਤ ਕਰਨੀ ਪਏਗੀ. ਕਿਉਂਕਿ ਮਾਹ ਰਮਜ਼ਾਨ ਵਿੱਚ ਅਸੀਂ ਦੇਖਿਆ ਕਿ ਜਦੋਂ ਬੰਦਾ ਰੋਜ਼ਾ ਰੱਖਦਾ ਨਾ, ਉਹਦੀ ਸਿਹਤ ਅੱਛੀ ਹੋ ਜਾਂਦੀ ਹੈ, ਉਹਦੇ ਵੁਜ਼ੂ ਜ਼ਿਆਦਾ ਦੇਰ ਕਾਇਮ ਰੱਖਣਾ ਉਹਨੂੰ ਨਸੀਬ ਹੋ ਜਾਂਦਾ, ਬੰਦਾ ਰੀਅਲਾਈਜ਼ ਕਰ ਲੈਂਦਾ ਵਾਕਈ ਯਾਰ 16 ਘੰਟੇ 17 ਘੰਟੇ ਭੁੱਖਾ ਰਹਿਣਾ ਮੇਰੇ ਵਾਸਤੇ ਕੋਈ ਮੁਸ਼ਕਿਲ ਨਹੀਂ ਸੀ, ਇਹ ਤਾਂ ਈਜ਼ੀ ਹੋ ਗਿਆ ਸੀ. ਬਲਕਿ ਤੁਸੀਂ ਦੇਖਿਆ ਕਿ ਰੋਜ਼ੇ ਰੱਖ ਰੱਖ ਕੇ ਆਹਿਸਤਾ ਆਹਿਸਤਾ ਆਖਰੀ ਰੋਜ਼ੇ ਤਕਰੀਬਨ ਨੋਰਮਲ ਲੱਗਣ ਲੱਗ ਪੈਂਦੇ
ਨੇ.
ਇਸ ਵਾਸਤੇ ਬੰਦੇ ਨੂੰ ਨਫਲ ਰੋਜ਼ਿਆਂ ਦੀ ਵੀ ਆਦਤ ਬਣਾਉਣੀ ਚਾਹੀਦੀ ਹੈ, ਤਿਲਾਵਤ ਕੁਰਾਨ ਦੀ ਕਸਰਤ ਹੁੰਦੀ ਹੈ, ਇਹਦੀ ਰੂਟੀਨ ਨੂੰ ਜਾਰੀ ਰੱਖੋ. ਜਿਸ ਤਰ੍ਹਾਂ ਮਸਜਿਦ ਜਾ ਕੇ ਸਾਨੂੰ ਸਰੂਰ ਹਾਸਿਲ ਹੁੰਦਾ ਸੀ, 20-20 ਤਰਾਵੀਆਂ ਪੜ੍ਹ ਕੇ ਅਸੀਂ ਬੜੇ ਮਜ਼ੇ ਨਾਲ ਅਲਹਮਦੁਲਿਲਾ ਇੱਕ ਹਲਕਾ ਫੁਲਕਾ ਫੀਲ ਕਰਨੇ ਸਨ. ਜਿਹੜੀ ਇਫਤਾਰੀ ਦੇ ਟਾਈਮ ਕਾਫੀ ਚੀਜ਼ਾਂ ਖਾਧੀਆਂ ਹੁੰਦੀਆਂ ਸੀ ਮਜ਼ੇ ਨਾਲ, ਉਹ ਵੀ ਥੱਲੇ ਹੋ ਜਾਂਦੀਆਂ. ਪਤਾ ਚੱਲਿਆ ਕਿ ਯਾਰ 20 ਰਕਾਤਾਂ ਪੜ੍ਹਨੀਆਂ ਇੱਕ ਘੰਟੇ 'ਚ, ਇਹ ਦੱਸਣੀਆਂ ਈਜ਼ੀ ਨੇ ਤੇ ਪੰਜ ਨਮਾਜ਼ਾਂ ਪੜ੍ਹਨੀਆਂ ਵੀ ਕੋਈ ਮੁਸ਼ਕਿਲ ਨਹੀਂ ਹੈਗੀਆਂ। ਹਾਲਾਂਕਿ ਤਰਾਵੀ ਜਿਹੜੀ ਹੈ ਸੁਨਤ ਦੇ ਮੌਕਦਾ ਹੈ ਔਰ ਬਾਕੀ ਪੰਜ ਨਮਾਜ਼ਾਂ ਤੇ ਫਰਜ਼ ਨੇ, ਸਾਨੂੰ ਫਰਜ਼ ਚੀਜ਼ ਨੂੰ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ ਕਿਉਂਕਿ ਸ਼ੈਤਾਨ ਪੂਰੀ ਕੋਸ਼ਿਸ਼ ਕਰੇਗਾ ਅਸੀਂ ਮਸਜਿਦਾਂ ਤੋਂ ਦੂਰ ਰਹੀਏ। ਔਰ ਮਸਜਿਦ ਸੁਭਾਨ ਅੱਲਾਹ ਫਰਮਾਇਆ ਗਿਆ ਹੈ ਕਿ ਇਹ ਸ਼ੈਤਾਨ ਤੋਂ ਬਚਣੇ ਦਾ ਮਜ਼ਬੂਤ ਕਲਾ ਹੈ। ਮਸਜਿਦ ਨਾਲ ਆਪਣਾ ਤਾਲੁਕ ਬਿਲਕੁਲ ਖਤਮ ਨਹੀਂ ਅਸੀਂ ਕਰਨਾ, ਤਿਲਾਵਤ ਕੁਰਾਨ ਜਾਰੀ ਰੱਖਣੀ ਹੈ, ਮੁਖਤਸਰ ਪੈਗਾਮਾਤ ਇਹ ਹੀ ਨੇ ਕਿ ਆਪਣੇ ਰਿਸ਼ਤੇਦਾਰਾਂ ਨਾਲ ਅੱਛਾ ਸਲੂਕ ਕਰਨਾ। ਰਮਜ਼ਾਨ ਵਿੱਚ ਵੇਖੋ ਜਿਵੇਂ ਸਾਨੂੰ ਜਜ਼ਬਾ ਸੀ ਗਰੀਬਾਂ ਦੀ ਹਮਦਰਦੀ ਕਰਨ ਦਾ, ਅਸੀਂ ਫਿਤਰਾਨਾ ਦਿੰਦੇ ਰਹੇ, ਸਦਕਾਤ, ਕਈਆਂ ਨੂੰ ਦੇਖਿਆ ਮਾਸ਼ਾਅੱਲਾ ਐਵਰੀ ਡੇ ਉਹ ਸਦਕਾਤ ਕਰਦੇ ਸੀ, ਹਰ ਰਾਤ ਕੁਛ ਨਾ ਕੁਛ ਜ਼ਰੂਰ ਸਦਕਾ ਕਰਦੇ ਸੀ, ਕੀ ਪਤਾ ਕਿਹੜੀ ਨਾਈਟ ਲੈ ਕਦਰ ਹੋਏ। ਇਸੇ ਤਰ੍ਹਾਂ ਪੂਰਾ ਸਾਲ ਹੀ ਸਦਕਾਤ ਉਹ ਖੈਰਾਤ ਜਾਰੀ ਰੱਖੋ, ਆਪਣੇ ਰਿਸ਼ਤੇਦਾਰਾਂ ਦੀ ਗਰੀਬਾਂ ਦੀ ਹਮਦਰਦੀ ਕਰੋ, ਨੇਕੀਆਂ ਜਾਰੀ ਰੱਖੋ। ਹਰ ਜੁਮੇਰਾਤ ਨੂੰ ਦਾਵਤ ਇਸਲਾਮੀ ਦਾ ਇਜਤਮਾ ਹੁੰਦਾ, ਉਹਨਾਂ ਨਾਲ ਸ਼ਿਰਕਤ ਕਰਦੇ ਰਹੋ, ਇੱਕ ਸਾਡਾ ਕਨੈਕਸ਼ਨ ਬਣਿਆ ਰਹੇਗਾ, ਜਿਵੇਂ ਬੈਟਰੀ ਚਾਰਜ ਹੁੰਦੀ ਰਹੇਗੀ ਔਰ ਇਨਸ਼ਾਅੱਲਾ ਸਾਨੂੰ ਬਰਕਤਾਂ ਮਿਲਦੀਆਂ
ਰਹਿਣ।
بس مدنی چینل دیکھتے رہیں, دعوت اسلامی سے منسلک رہیں تو اللہ تعالیٰ کے فضل و کرم سے انشاءاللہ برکتیں ملتی رہیں گی۔ دعوت اسلامی ہے تو سکون ہے زندگی میں۔
مسجد جو ہے وہ ہمیں شیطان کے خلاف, جیسے میں بتایا نا ایک قلعہ ہے, تو لازمی سی بات ہے کہ انسان مسجد سے ہی دور ہو گیا تو اپنے ایمان کی حفاظت کیسے ہوگی, دین کہاں سے سیکھے گا, نمازیں مسجد میں جا کے جو مسجد کی برکتیں ہیں, دا بیسٹ پارٹ ان دا ورلڈ وہ مساجد ہوتی ہیں۔ تو بہرحال ہمیں مسجدوں سے تعلق ہونا چاہیے, مسجدوں میں آنے جانا چاہیے۔ بہرحال ایک پیکج لیتے ہیں انشاءاللہ, اس کے بعد کچھ نئے مبلغین آئیں گے, ان سے بھی پوچھیں گے عید کیسی گزری ہے, کیا کیا کھایا ہے, اور آپ کے لیے کچھ اور۔ افتخار بھائی کو لگتا ہے بھوک لگی ہوئی ہے, نیکسٹ سیشن اس کے بعد ہونا ہے, کل بھی ہمارے مبلغین تو ان کے بھی کافی سیشن ہوئے تھے آج۔ افتخار بھائی ڈیسپریٹ سچویشن, مٹھائی رکھی ہوئی ہے کھانے کے لیے ہے تو آپ کھا سکتے ہیں, آئیے ایک پیکج دیکھتے ہیں انشاءاللہ۔
Blessings of Eid.
On the day of Eid, as Muslims, we should not forget to thank Allah subhanahu wa ta'ala for blessing us with this day. It was from the tawfiq of Allah subhanahu wa ta'ala that we fasted in the entire month of Ramadan. We recited the Quran al-Kareem. We performed Taraweeh prayer. We gave in charity. Why? Because we wanted to earn the maximum reward. We were told that in the month of Ramadan, a nafal act is equivalent to a fard. A fard act is multiplied 70-fold. And we try to take advantage of that in the noble month of Ramadan. Now, the question is, on the day of Eid, why should we show shukr? Because Allah subhanahu wa ta'ala did not overburden us. Only one month in a year we fast in the month of Ramadan. Even in Ramadan, we had suhoor and iftar. We had our loved ones surrounding us on the table. We had delicious food in front of us. And Eid, Allah subhanahu wa ta'ala is saying, eat more. Rejoice more, be happy. And this is the feast of Allah subhanahu wa ta'ala. Allah jalla wa ala is the host. Now how do we show shukr? Do not disobey Allah on the day of Eid. Only do those things which lead to the pleasure of Allah subhanahu wa ta'ala. Spend Eid in such a way that you are gaining the qurba, the closeness of Allah subhanahu wa ta'ala. And do not do any such act on the day of Eid which leads you to the displeasure of the Almighty Lord. May Allah subhanahu wa ta'ala enable all of us to show shukr to our Creator, our cherisher and sustainer on the day of Eid and throughout our lives.
چلے جی ماشاء اللہ صلو علی الحبیب صلی اللہ تعالیٰ علی محمد صلی اللہ علیہ وسلم۔ نئے جو مبلغین ہیں ان سے کچھ انشاءاللہ انٹروڈکشن لیتے ہیں۔ جی عدیل بھائی کیسی عید گزری آپ کی؟ ماشاءاللہ عید مبارک ہو آپ کو۔
خیر مبارک شاہ صاحب، آپ کو بھی عید مبارک ہو۔
ماشاءاللہ بچی وغیرہ ٹھیک گھر میں؟ کیا کیا کھایا پیا؟ کچھ کھایا تو ہوگا عید پہ۔
جی شاہ صاحب الحمدللہ فیملی وغیرہ اکٹھی ہوں دیئے ساری، اپنے ان لاز برادر ان لاز سارے سن، پھر اپنے بھائی دے گھر سارے معاملات ماشاء اللہ۔ تو بس اس طرح بچیاں نال عید گزرتی ہے الحمد للہ۔
چلے اچھی گزری
جی الحمد للہ،
اللہ آگے بھی اچھی رہے
ماشاء
اللہ۔ طارق بھائی ماشاء اللہ ہمارے طارق مدنی، آپ کو بھی بہت بہت عید مبارک ہو۔ آپ کی کیا مصروفیات رہیں، کیا رہا؟
الحمد للہ بس یہی سلسلہ رہا کہ بس عید کی نماز کے بعد ایک گھر سے فارغ ہوا نہیں، دوسرے گھر، دوسرے سے تیسرے،
ماشاءاللہ۔
تو تقریباً سمجھ لیں 10 بجے 10:30 بجے سے جو میں شروع کیا سلسلہ مختلف گھروں پر جانے کا، تو تقریباً 3-4 بج گئے تھے نا، بیچ میں ظہر کا وقفہ تھا، تو سمجھ لیں تقریباً 10-12 گھروں پر جا کر مختلف جگہ کھانا کھایا۔ کھانا تو نہیں کھایا لیکن سب جگہ چکھا نا، وہ جو چکھنا تھا وہی، اور ہر جگہ جو ہے نا ہر کوئی ایک مجھے نا وہ ضد کر رہا تھا، بھائی میٹھا تو لیں، بھائی میٹھا تو لیں، تو میٹھا بھی ٹھیک ٹھاک ہو گیا، اور مجھے بس وہ ٹینشن سا بھی ہو رہا ہے، لیکن کیا ہوتا ہے اللہ بہتر کرے گا۔
اب تو گزر گیا اتنا ٹائم، گزر گیا 36 گھنٹے گزر گئے، اب کیا ہونا؟
نہیں آج سیکنڈ عید تھی تو
آج بھی
تو 2-3 گھروں پہ گئے تھے، تو آج اتنا نہیں تھا لیکن پھر بھی تقریباً وہی چلا رہا۔ تو الحمدللہ. اور میں سمجھتا ہوں خاص طور پہ جو عید ہوتی ہے نا صحیح طرح والی, وہ بچوں کی ہوتی ہے. بچوں کو جو خوشیاں ملتی ہیں پھر آپس میں,
خوشیاں کیا بچوں کو عیدی چاہیے ہوتی
جی.
بچے کھانے, بچوں کی عیدی صرف پیسے ہوتی ہے, کیا عیدی کتنی ملی کیا ہو رہا
جی.
وہ عیدی جمع کر رہے ہوتے ہیں.
اب ہمیں تو وہ ساری دینی ہوتی ہے, فلاں کو 10 دینا ہے, فلاں کو 20 دینا ہے, تو وہ سارا آگے پیچھے ہو جاتا معاملہ. لیکن بچے جو ہے نا ماشاء اللہ وہ ترکیبیں بناتے ہیں, جمع کرتے ہیں, پھر بتاتے ہیں اتنے ہوئے اتنے ہوئے, پھر آپس کی لڑائیاں تھوڑی سالو کرنا پڑتی ہیں. بڑی بچی کہہ رہی ہے اتنے میں نے پیسے, چھوٹا بیٹا کہہ رہا ہے میرے کم ہو گئے پیسے. وہ یہ ساری چیزیں تھوڑا مشکل ہو جاتا
ہے. یہ تو ہے, پھر اس کو سمجھانا پڑے, تھوڑے بہت زیادہ دینے چاہیے آپ کو تاکہ لیول برابر چلے. ہوتا ہی کہ تھوڑا بڑوں کو زیادہ دیتے ہیں, تھوڑے چھوٹے کو, اس کو 20 پاؤنڈ دیے تو ایک کو 10 دے دیے, کسی کو 5 دے دیے. جب اینڈ میں حساب ہوتا ہے رات کو تو پھر امی ابو کی شامت ہوتی ہے کہ میرے کم ہے میرے کم کیے, تو پھر آپ کو ایڈٹ کرنا پڑتا ہوگا تھوڑا بیلنس کرنے کے لیے. چلے کوئی بات نہیں, آگے پیچھے پیچھے آگے کر دیتے ہیں معاملات کو
جی.
چلے ماشاء اللہ. چلے ہمارا ٹاپک چل رہا تھا جی, افتخار بھائی کیا فرماتے ہیں؟
شاہ صاحب, in the Ramadan we made a beautiful routine. Now what happens is with a lot of us we make this mistake is that we've worked very hard. After having worked very hard we don't waste that effort. For example, there's people out there that have stayed away from cigarette smoking, they've stayed away from maybe doing wrong things that they are habitual of doing, and they managed to achieve that in Ramadan. All those individuals, those youngsters that have sat 10-day itikaf, they have proved to themselves and proved to everybody that it's achievable. Normally they're complaining that I can't survive without fast food, I can't survive without smoking, I can't survive without doing such and such thing. But in reality we can. And then we blame shaitan. Shaitan is weak. Shaitan's tricks are weak upon us. If we have that strength and that power, we can fight that. And in this Ramadan, what we have done, alhamdulillah, even though it's gone by so fast, it's unbelievable that we didn't even realize that how quick it's come and it's gone. But we have seen, and from we can prove to ourselves, and we can also say to other people as motivation, is that we've seen you do this. We've seen you stay 10 days inside a masjid. We've seen you offer audio taraweeh. We've seen you recite in the Quran. We've seen you in Islamic attire. You can do it.
Gee.
Normally you were complaining all year round that I can't do it. You left your friends for 10 days. You stayed away from them. And you noticed that all of this was there's betterment in you. There was not one single youngster, one single person that I met that said, oh, I'm missing this. They said, we are enjoying this. We wish it continues. We wish Ramadan continues and we can continue our routine. That's the first thing. The second thing is for all of us in general is that, look, we've kept 30 fasts of Ramadan. Is mentioned in Shawwal, if you keep those six, you get the reward of the whole year.
Subhanallah.
Or some of the whole of your whole life reward. It's also mentioned if somebody keeps a fast outside of Ramadan for the pleasure of Allah, Allah Almighty distance that individual away from the hellfire as far as a young crow covers, flying continuously throughout its life. And this crow is mentioned that Mufti Ahmad Yar Khan alayhi rahmah has mentioned that a crow can live up to 1,000 years. And it travels very quickly. So imagine a crow for 1,000 years traveling very quickly. That's how far you'll be removed from the hellfire. That's out of Ramadan. The fast of Ramadan, there's great blessings. And if anybody has missed the fast of Ramadan due to a valid reason, due to maybe illness or due to traveling, then humble request again is to make up for those fasts quickly, inshallah, while your body's in the routine. It's easy for us to keep a fast now. If somebody says to us next Monday, keep a fast, our body is used to it. It's like somebody going to the gym, for example. He trains whole hard for a month. He's jogging on the machines, he's using the weights and everything, and then he stops. Then he thinks, I'll do it again after a month. Now he has to go through that pain again, doesn't he? The arms will hurt, the legs will hurt, but if he's done it on a continual basis, that ache and that pain wouldn't be there. Likewise, our body is so used to it that we can keep these fasts of Shawwal very easily, even though they don't have to be continuous, they don't have to be together. You can spread them out. But the quicker that we do it, the easier for us, inshallah. So this month of Ramadan that we have spent, our body is used to it, mentally, physically, we used to worship, we used to go into the masjid, we used to, alhamdulillah, doing good things. We stopped ourselves from looking at bad. We stopped ourselves from listening to these things. We've done a lot of things, alhamdulillah, that we proved to ourselves that we can become better people. We can change. And Dawud Islami is there to help us progress on this ladder, to help us continue on this track.
but giving us those tips and that help, that inshallah, not only help ourselves, but help them to continue, inshallah, to the next Ramadan, and we continue this routine as long as possible, inshallah.
MashaAllah. Tariq bhai, Ramzan ke baad ki zindagi. Woman suddenly aisa big change aata hai ke surprise everyone ke in Ramadan is the pious, he look like a very pious person all the time, he's sitting in the masjid reading tahajjud, ishraq, chaj, awabin, reading Quran, is completely changed, daadi bhi aajati, mama, as soon as Ramadan ke baad chaand nazar aaya, eid kiya, then suddenly you can't find that person again. Woh aapke paas se bhi guzrega ya kahin dekha hai isko, wohi to nahi tha jo tha masjid aur waqt dikhta tha, woh bilkul woh chaand raat ko hi chale jayenge maazallah बिल्कुल क्लीन होकर, और वो फिर दिखते ही नहीं मस्जिद में, कहता है जी अगले साल आएंगे. तो ऐसा भी नहीं होना चाहिए. ज़िंदगी रमज़ान के बाद भी नेकियों वाली ज़िंदगी से रमज़ान की हद तक तो नहीं लिमिटेड करनी ना आपने. हमें तो हर वक्त नेकियाँ करनी है, हमें तो ज़िंदगी भर नेकियाँ करनी है. मुसलमान तो हर वो काम करे जो उसको जन्नत के करीब कर रहा हो. तो अगर हम इस तरह ज़िंदगी गुजार रहे होंगे तो इसके कॉन्सिक्वेंसिस क्या है, एवरी वन नोज दिस. लेकिन प्रॉब्लम ऐसा है कि गफलत इतनी आ जाती है कि बंदा जो है ना वो अपने आप को खुद ही जो है ना वो गुनाहों की गंदगी में जो है ना वो घुसा रहा होता है. उसको अच्छे लोगों की सोहबत जो है ना वो पसंद नहीं आ रही होती, जबकि रमज़ान में उन्हीं में रह रहा होता है. तो ये कॉल और फेल का तजाद और फौरन ही दिल की तब्दीली, क्या फरमाते हैं इस बारे में?
सही कह रहे हैं सही साहब. ऐसे ही होता है कि वो शख्स जो नज़र आता है कि भाई रमज़ान में इबादतें करता हुआ ये वो, तो दिल की तब्दीली के ऊपर जो है ना वो एक हदीस नबी करीम सल्लल्लाहु तआला अलैहि वसल्लम ने इरशाद फरमाया कि अला इन फिल जसदी मुदगा, कि बेशक जिस्म में एक लोथड़ा है कि अगर वो सही हो जाए तो सब सही हो जाए, और अगर वो ख़राब हो जाए तो सब कुछ ख़राब हो जाए. तो यही होता है कि असल में जब माह रमज़ान गुजर जाता है तो हमारा जो दिल है ना, अब वो खराबियों की तरफ, अब वो गुनाहों की तरफ मायल होने लगता है. और उसकी मैं समझता हूँ सबसे बड़ी जो वजह है वो बैड कंपनी है, वो बुरी सोहबत है, वही उसी तरह के दोस्त जो पहले उल्टी सीधी हरकतें करते थे, गुनाह के काम करते थे. अगर कोई पहले जो है वो शराब पीता था, फिर दोबारा वो जाके अगर उन्हीं दोस्तों में जाके बैठता जो शराब पीता था, तो फिर कैसे वो सोच सकता कि मैं बचूंगा. और फिर यहाँ पर जो अहम चीज़ है जितने भी हमारे लिसनर्स हैं उनके लिए, वो यही कि इस्तेकामत. आपने माह रमज़ान में इतनी कोशिशें की, कुछ ना कुछ इबादतें की, तरावियाँ, तिलावतें वगैरह वगैरह, अब इस पर इस्तेकामत का वक्त है. इस्तेकामत का वक्त है, इस्तेकामत शो करें, इस्तेकामत के लिए दुआ भी करें. और देखिए एक हदीस है, नबी करीम सल्लल्लाहु अलैहि वसल्लम ने इरशाद फरमाया, एक शख्स आया, उसने पूछा या रसूलल्लाह सल्लल्लाहु अलैहि वसल्लम मुझे ऐसी चीज़ बताइए कि उसके बाद कोई और चीज़ ना पूछूं, मुझे ऐसी कोई बात बता दें, कोई ऐसा कॉल बता दें, ऐसी कोई कमाल की बात बता दें. तो नबी करीम सल्लल्लाहु अलैहि वसल्लम ने इरशाद फरमाया कि कुल, तू ये कहे मैं अल्लाह पर ईमान लाया और तू इस्तेकामत हासिल कर. अब ये जो एक ये अहम हदीस है इस्तेकामत के टॉपिक पर, कि इससे ये पता लगता है कि सबसे अहम तरीन बात, यानी नबी करीम सल्लल्लाहु अलैहि वसल्लम ने जो एक जुमले में इरशाद फरमाई वो इस्तेकामत है, कि तुम इस्तेकामत से जो रहो और किसी भी चीज़ में इस्तेकामत. जैसे बल्कि अल्लाह तबारक व तआला ने भी इरशाद फरमाया कुरान मजीद फुरकान हमीद सूरह हूद आयत नंबर 112, अल्लाह तआला इरशाद फरमाता है फस्तकिम कमा उमिरता, तो तुम साबित कदम रहो जैसा कि तुम्हें हुक्म दिया गया है. अब इस आयत को भी मुफस्सिरीन ने मुख्तलिफ इस पर रिवायतें बयान की हैं, अकवाल बयान किए हैं, और ख़ुलासा ये बयान किया है कि इस्तेकामत जो है ना ये बहुत अहम तरीन है आमाल में. और जब भी कहा जाता है कि इस्तेकामत करामत से भी बढ़कर है, तो मैं समझता हूँ कि हम में से हर एक को जहन बनाना चाहिए कि अब हमने जो इबादतें की हम इस पर इस्तेकामत हासिल करें. अब ऐसा ना हो कि बस कुरान पाक को बंद करके रख दें और बिल्कुल भी ना पढ़ें, इस चीज़ पर तवज्जो रखें. चलें ठीक है, अगर जो ना वो एक पारा पहले पढ़ते थे, आदत तो पढ़ें, कुछ ना कुछ तो करें. ऐसा नहीं करें कि बिल्कुल जो ना वाइंड अप करके सब रख दें, ऐसा नहीं होना चाहिए.
माशाल्लाह जी. बिलाल भाई आप क्या फरमाते हैं?
दिस इज अ ब्यूटीफुल डिस्कशन, एंड व्हाट आई वांट टू टेल एवरीबॉडी, आई वांट टू गिव अ मैसेज आउट इज दैट you know, look how much control Allah subhanahu wa ta'ala has given us. In the month of Ramadan, and those things that were difficult for us outside of Ramadan, the last year before Ramadan came, how difficult it was. But then look how easy it became for us. How easy it became because we adopted good company. And the first message I'd like to mention is that we need to take control of our decisions. We need to say no to our inner self, our nafs, when it tells us and inclines us towards wasting time, or towards looking at haram, listening to haram, or adopting bad company. You can say no. It's not the case that you are, it's difficult for you to do so. Allah subhanahu wa ta'ala has given us free will and this choice, this ability to differentiate between right and wrong, from right and wrong. And what we need to do is take control of our decisions. Tell my nafs, say to yourself that no, I'm not going to look at this haram thing. I'm not going to listen to this haram. I'm not going to watch this drama or movie ever again. You know, take control of your decision. It's not the case that you're forced to or you're compelled. I told you, we mentioned before, as I said, it's not that, you know, we have the strength, we have the ability to do this. And on top of this, Ramadan gave us the concept of time management. That we had to wake up for a certain time, make sure we eat our suhoor, and then close our fast. And then throughout the day, you know, we have this timing, and then at the time, as soon as it hits sunset, and we know that everybody's waiting on the clock, even in the time of Ramadan, in the month of Ramadan, everybody knows the time of Maghrib. Mm. Why? Because it's the time of iftari. Unfortunately, that throughout the year we don't, but alhamdulillah, at least in one month, in one occasion, we remember. So, time management and then offering salah on time. So, and I just want to give one point to everybody. How good did you feel in the month of Ramadan? Actually, as in yourself, your soul, you know, we can leave the ahadith and put them in a blessed high place with the Quranic verses, but you as a Muslim, when you experience the worship of Allah, when you worship Allah, how did you feel?
Subhanallah.
You felt so much of a burden lifted off your shoulders.
Inner peace.
Inner peace itself. That's the exact thing. And everybody asks for this. How do you find it? And again, we have to realize that. How peaceful was it when we ate less food? We were hungry throughout the day, and I was speaking to my elderly family and my grandfathers, and you know, we all didn't realize how fast Ramadan went by. Meaning sometimes they say that, you know, the fast was quite a burden upon us today, or sometimes they would say stuff like this, but they said, you know, this time that alhamdulillah we didn't even feel the fast. And then inside, even water at times, you didn't feel the thirst. Alhamdulillah, everything went by so fast. And the message and the point I want to give to every single Muslim listening, every single person, even if you're not a Muslim, the amount of peace that we find in Islam, in fasting, in our worships, there's so much wisdom behind this. This is what we have to come back to. Why is it that we, for only 1 month in the year, we will have peace. And then the other 11 months, we will put ourselves into stress and worry. Why not be smart and apply that same formula that we applied in Ramadan throughout the entire year? What will that equal? That will equal your whole year round, you'll be at peace. So this is it. Just ask yourself, how peaceful was I in the month of Ramadan? When I was offering my salah, when I didn't have worries, when even when I was offering my worship, many people went to work as well. They balanced the two, and they had to, otherwise obviously they'd be taken out of the job. So they didn't sacrifice their deen and their fast. And look what happened. You can balance both, Sayyid Sahib. This is the point. Everybody needs to realize, we can balance our deen as well as our work and our priorities of the dunya as well. But again, we have to give this priority to our deen. Offering our daily salah on time is what's going to give us peace. And people today, unfortunately, have misunderstood this point. So, we want peace. We found peace in Ramadan. What was the formula? And like Ustad Tariq Al-Madni Sahib beautifully mentioned, Al-Amil Sunnat gave us his mindset about reading Quran. How much peace did we find in reading the Quran? And alhamdulillah, now we have Kanzul Iman, English translation available. The best English translation of the Quran, the most authentic that anybody can find on the face of this earth.
Subhanallah.
This is that book, Sayyid Sahib, that needs to be given to the masses. You know, those in the UK, alhamdulillah have benefited. But those abroad, those on the western side, in America, those on the eastern side, everybody who, and English is a world language, you know, it's a language that's used around the world, a global language, international. So everybody needs to be serious. And alhamdulillah, the English translation of the Quran is available on even on the website. Alquranulkareem.net is the official website of Da'at Islami, in which you can look at the translation of the Quran of Kanzul Iman, and you can read it on there. Or you can attain the book form as well. Yeah. And another thing, Sayyid Sahib, when it comes to the Quran, you know, we should keep this goal as well. Amil Sunnat gave us a goal of one completion of the Quran a month, okay, for the bare minimum. Why don't we do that for every month? Why not have a khatme Quran, a khatme Quran, a completion of the Quran at the end of every month?
Subhanallah.
And throughout the month, the family is distributing the sipare, the juz of the Holy Quran between another, and make it easy for the student, for the youngsters who would like to read the. Or the parents who it's difficult to read the Quran, they can read, you know, 30 spara or half of 30 spara, share those surahs, and mashallah, those who can read, you know, everybody, make your home and your entire life peaceful by adding in the Quran, by adding in the sunnah, by adding in the dhikr of Allah throughout your entire life. Enter your home, recite Bismillahir Rahmanir Rahim, recite Surah Al-Ikhlas, give salam loudly. Peace, and you would, for the person who does this, he has no argumentation will happen in his home. The one who recites Ayatul Kursi, the one who says Suratul Baqarah, you know, the shaitan does not enter that home in which Surah Baqarah is recited for 3 days and three nights.
Jis ghar mein Quran padha jata hai, us ghar mein barkatein aati hai, kushada kar diya jata hai. Jo shayateen hote hain, wo us ghar se chale jate hain. Mashallah, bahut sare, inhone madni phool diye. Lekin main usme hi kahunga ki it's all about our mindset. Seriously, agar aapne ek mahina kiya hai, to wo bhi aapka mindset bana. तो माइंडसेट ही तो बनाने की बात है. फॉर एग्जांपल जैसे वो चाय होती है, ठीक, रात को कुछ टी पीते हैं कि मुझे नींद आ जाए, कुछ टी पीते हैं कि यार मैं जागता रहूं. इज देयर माइंडसेट कि भाई यार कुछ इतने पीनी है इसलिए कि यार मैं से जागा नहीं जाता, जरा चाय पिला. कुछ कहता है चाय दो वरना मैं सो जो है ना वो मुश्किल हो जाएगा मेरे लिए सोना. तो अपना उन्होंने माइंडसेट बना लिया था. अगर पूरा महीना हमने माइंडसेट किया था कि मुझे फजर में भी उठना है, मुझे सहरी भी करनी है, मुझे रोजा भी रखना है, मुझे पांचों नमाजें जमात से पढ़नी है, तो उसके बाद क्यों माइंडसेट. सो इज ऑल डिपेंडस इज ऑन आवर ओन थिंकिंग, जो किसी और की नहीं है. ये हमने अपना माइंडसेट बनाना है कि मुझे करना है तो मेरे लिए रास्ते आसान हो जाएंगे. और अगर अपना मैंने माइंडसेट खुद ही चेंज कर दिया है कि मुझे सिर्फ एक ही महीना करना था, सबसे प्रॉब्लम ये इफ्तिखार भाई कि वी मेक द माइंडसेट इज फॉर ओनली वन मंथ, बट दे डोंट रियलाइज कि दिस वन मंथ शुड बी इंप्लीमेंटेड इन आवर होल लाइफ.
सुभान अल्लाह.
दैट शुड बी द रमजान का जो एम था, कोई इस महीने में आप वो प्रैक्टिस करें कि आपकी आने वाली जिंदगी में वो इंप्लीमेंटेशन हो जाए. लेकिन हमने वो थीम ही यही रखी थी कि सिर्फ एक महीने का है, इसीलिए प्रॉब्लम हो जाता है हमारे.
इफ यू थिंक द स्ट्रगल्स इन द वन मंथ when people do their iftar, they're rushing towards Maghrib and then they're quickly eating, going for Isha, staying in the masjid for a lot longer. If you have a look, that was a lot more difficult. When you go for the rest of the namaz, rest of the salah, Isha, okay, take 10-15 minutes. Rest of them, 5-10 minutes, you read and you go. But for Taraweeh, for Isha, salah, we're in the masjid for over an hour. We're in the masjid, then apart from that, 10 days, brothers sat itikaf, they stayed in the masjid. And one of the reasons that we had peace in our lives and in our hearts is that we were linked to the masjid.
Ji.
That's what's out, not in our life throughout the year. We are not linked to the masjid, and the Prophet sallallahu alaihi wasallam has said, the one who loves the masjid, Allah makes him his beloved.
Subhanallah.
If you become the beloved of Allah, without doubt you can have peace in your life. And that's what we are saying. Where's Dawat Islam is Ijtima taking place? It's in the masjid. Where are we going to take you on 3-day kafla? We're not going to take you to the zoo, are we? We're going to take you to the masjid.
Definitely.
Where are we going to be doing the dars? In the masjid. Where are all these things taking place? In the masjid. Where does our Madri Mashwa take place? In the masjid. We're inviting to the masjid all the time. When we go out to invite youngsters, what are we saying? We're not going to say, let's go to the football pitch. We're saying, come to the masjid. Why, when the masjid's full, when we're inside the masjid, we're going to gain the peace? We are supposed, like a fish is taking our water, it's not going to get sukoon, is it? It's going to die eventually.
Say.
We are like, as believers, we are like fish in the water in the masjid, and we're supposed to stay like this. But yet we distance ourselves from the masjid and we become very awkward, and we may become, when you don't go to someone's house yourself for a while, then you go out, become a bit hesitant.
Hmm.
If I don't see you for a while, or a year or two, then when I meet you, I'm going to, oh brother, I didn't
hesitation
see. Hesitation's there, isn't it? When I see you every day, brother said, why you, I don't see you, I see him nearly every other day, I'm okay, we're comfortable. With Bilal bhai, Ulama with us, Hufaz with us, we feel comfortable. Now when we go to the masjid after one year, of course we're going to have our hudub and ducking and diving and hiding in the corner. We're going to think, what do we do? How do we sit? And we're going to make even more mistakes. If you got the routine of going, the ulama are very kind and polite. I remember as a youngster, I went to the masjid. The kindest people to me were the two Imam Sahabs.
MashaAllah.
Very, very kind. After they knew that we were new, they would make it comfortable for us. They would take me. I remember still, the Imam Sahab, Sayyid Sahab, would take us to his house next door. And we may have light moments with us. He said, you want to drink water? We say, gee, Sayyid Sahab, I want to drink. He said, do you want to drink in a plain glass or with flowers on there? We say, any glass. So do you want... you make it... I could still remember all these years ago.
MashaAllah.
So when we go look the ulama, the Imam Sahabs, the Huffaz, they are very kind, polite people. Our youngsters think they're going to grab us or tie us down or do something to us.
कोई और मखलूक है, कोई aliens, aliens लेके ऐसे अजीब सी concept हो जाता है.
Concept in our mind.
यही तो लोग हैं जो आपको जन्नत में लेके जाएंगे.
These are the people and we're running away from them. You know, they think they're going to make you stand up and say something in front of everybody. It's not the case. The most soft-hearted people, the kindest people that you find are the ulama. They are so kind, they are so generous. Even if you are rude to them, still they're patient and they're kind back to you. I've seen youngsters talking, not deliberately, but just the way that they speak, they use street language with them. They'll be abrupt with them. They'll be sometimes a little bit rude to them. Still they're patient, they're calm, they're still explaining to them. These are the people that love you. These are the people that want to make you better. In Ramadan, look how they taught you throughout Ramadan. They taught you hadith before the Taraweeh Salah, after they gave time. Then they memorized, if they were doing leading the Salah, they were memorizing the hifz. They were going through all of this just for you. Just for you. And after Ramadan, we leave them.
Allah.
We leave them. And we go away, we don't even see them. And then they ask about us. This brother used to be here, he used to be here. And we have no time. After Ramadan, go see them, go sit with them. Inshallah, we read and listened to the whole Quran behind them. They made all the effort for us as well. So inshallah, we should have the duty and also make sure our link with the masjid stays.
Many madani phool, our iftikhar bhai ne, thode se iske andar diye hain. Tariq bhai, sahi baat, asal mein ye baat to ilm hai na. सारी खूबी इस्लाम के अंदर ही है जो उलमा हैं असल में वही उन्हीं को पता है कि इल्म जो उन्होंने सीखा और उसको फिर वो इम्प्लीमेंटेशन दे रहे हैं तो लोग करीब भी आते हैं दीन के अब जिसके पास इल्म ही नहीं है तो वो तो फिर टकरे ही मार रहा होता है तो हमारे हमें चाहिए कि अपने आप को उलमा से मरबूत रखें उलमा के पास जाया करें उनकी बरकतें लिया करें आप क्या फरमाते हैं
और बापू मैं समझता हूँ दावत इस्लामी ने बहुत आसान बना दिया उलमा से राबता अल्हम्दुलिल्लाह कितने ही हमारे उलमा यूके में अल्हम्दुलिल्लाह बन रहे हैं तो ये तो बहुत ज़रूरी कि हम इल्म वालों से जो ना वो बिल्कुल मरबूत रहें दूसरा ये था कि जैसे माह रमज़ान अभी फिनिश हुआ है तो अभी कुछ देर पहले भी बात हो रही थी क़यामुल लैल के हवाले से रात को हम कुछ नमाज़ें अदा करें क्योंकि अभी हम तरावी पढ़ के एक आदत हो चुकी है 20 रकत हमने पढ़ी है तो मैं यहाँ पर इंक्रेज करना
37 हुज़ूर चलो 20 में बोलेंगे अच्छा चलो 37 पढ़ी ना 17 वो और 20 वो
जी जी
तो 37 हो
गई बिल्कुल सही फरमाया 37 रकत हमने पढ़ी है तो अब कोशिश ये करें कि हम अभी भी जिन अपनी आदत रखें तो यहाँ पर दो चीज़ों की तरफ इंकरेज करना चाहूँगा एक है सलात तहज्जुद और दूसरी है क़यामुल लैल हम अपनी आदत बनाएं कि कुछ ना कुछ क़यामुल लैल करें कुछ ना कुछ रात में कुछ ना कुछ पढ़ें दो रकतें सही पढ़ें और इसके जो ना बहुत ज़्यादा फ़ज़ाइल हैं कि अगर हम तहज्जुद पढ़ते हैं या कुछ क़यामुल लैल पढ़ते हैं करते हैं तो देखिए मैं यहाँ पर चंद एक जो उलमा ने फ़ज़ाइल बयान किए उनमें से एक ही है कि क़यामुल लैल की नमाज जो है ये जन्नत में बुलंदी दर्जात का एक सबब है और फिर फरमाया जो सलात तहज्जुद पर मुहाफ़ज़त करते हैं यानी इस्तेक़ामत हासिल करते हैं और क़यामुल लैल भी अदा करते हैं मुहसिनूना ये भलाइयाँ करने वाले हैं ये अल्लाह की रहमत के मुस्तहिक हैं और जन्नत के मुस्तहिक हैं और ये वो लोग हैं कि जिनकी अल्लाह ताला मदह फरमाता है और ये वो लोग हैं कि क़यामुल लैल की जो नमाज है यानी तहज्जुद की नमाज या फिर जो शख्स तहज्जुद ना पढ़ सके तो उसके लिए सलातुल लैल की नमाज ये फ़र्ज नमाज के बाद अहम तरीन नमाज है और फरमाया कि ये गुनाहों को मिटाने वाली है आगे फरमाया कि शर्फुल मोमिन जिसमें मोमिन का शर्फ है आगे फरमाया अल्लाह ताला के कुर्ब का सबब है फरमाया अल्लाह ताला की मोहब्बत का एक सबब कायम करने के लिए ये नमाज बहुत फायदेमंद है और फरमाया कि ये वो नमाजें हैं कि अल्लाह ताला फरिश्तों के सामने फख्र फरमाता है उन लोगों पर जो ये सलात तहज्जुद अदा करते हैं तो इसी तरह से और भी अल्लाह तबारक व तआला की इतने करम होता है और इतनी इसको मगफिरत है और इतनी उसके लिए बशारतों का सिलसिला तो कोशिश ये किया जाए कि हम जरा सलातुल लैल या सलातुल तहज्जुद जरूर अदा करें
चले जी इतनी आपको मतलब गुड न्यूज़ सुनाई है अब तो छोड़नी नहीं है इंशाल्लाह कोशिश करें और बहरहाल साइन लैंग्वेज से पहले अदील भाई आए हुए कुछ कलाम होने चाहिए अदील भाई कुछ कलाम सुनाए इंशाल्लाह
सल्लू अला अल हबीब सल्लल्लाहु तआला अला मुहम्मद आंखों का तारा नाम मोहम्मद दिल का
جالا نام محمد آنکھوں کا تارا نام محمد دل کا اجالا نام محمد دولت جو چاہو دونوں جہاں کی دولت جو چاہو
اللہ حضور.
صلو علی الحبیب صلی اللہ تعالی علی محمد صلی اللہ علیہ وسلم. چلیں بلال بھائی کلام سنانا انشاءاللہ, اس کے بعد کیا میسج دیں گے انشاءاللہ, اینڈنگ کچھ اشعار سنا دیں.
صلو علی الحبیب صلی اللہ تعالی علی محمد صلی اللہ علیہ وسلم.
نعمت
ماشاءاللہ بیوٹیفل کلام ان بیوٹیفل وائس. بلال بھائی کوئکلی کیا میسج دینا چاہتے ہیں؟
اٹیچ اور سرچ ٹو دی بیوٹیفل مانٹ اف دی اسلامی لائف افٹر عید ول بی دی سیم ایز اٹ واز ڈیورنگ رمضان انشاءاللہ.
ماشاءاللہ
ماشاءاللہ, وی ہیو ٹیسٹڈ دی سویٹنس اف ورشپ, وی ہیو ٹو کیپ دس انشاءاللہ گوئنگ.
جزاک اللہ خیرا انشاءاللہ. کیپ واچنگ مدنی چینل, صلوا علی الحبیب صلی اللہ تعالی علی محمد صلی اللہ علیہ وسلم. انجوائے یور عید انشاءاللہ.
دی پاتھ اف نالج از دی وے to Jannah, the path of knowledge is the way to Jannah, the path of